ਤਾਕਤ ਹੈ ਨਾਮ ਦੇ ਵਿੱਚ। ਕਿਉਂਕਿ ਜਦੋਂ ਅਸੀਂ ਹੁਣ ਕਥਾ ਵਾਚਕ ਹੈ, ਛੋਟੇ ਛੋਟੇ ਪਹਿਲਾਂ ਗ੍ਰੰਥ ਪੜ੍ਹੇ, ਫਿਰ ਅੱਗੇ ਕਥਾ ਸਿੱਖੀ, ਫਿਰ ਮੈਂ ਕਾਫੀ ਧਰਮਾਂ ਦਾ ਅਧਿਐਨ ਕੀਤਾ, ਸਾਰਿਆਂ ਦਾ ਦੇਖੀਦਾ ਵੀ ਇਸ ਧਰਮ ਵਿੱਚ ਕੀ ਹੈ, ਇਹਦੇ ਵਿੱਚ ਕੀ ਹੈ ਅਤੇ ਬਰਾਬਰਤਾ ਕੀ ਹੈ ਇਹਨਾਂ ਵਿੱਚ ਆਪਸ ਵਿੱਚ। ਫਿਰ ਮੰਤਰਾਂ ਦਾ ਬੜਾ ਅਧਿਐਨ ਕੀਤਾ ਸਾਰਿਆਂ ਦਾ। ਫਿਰ ਮੈਂ ਕਿਸੇ ਮਹਾਂਪੁਰਸ਼ ਨੂੰ ਪੁੱਛਿਆ, ਮੈਂ ਕਿਹਾ ਇਹ ਮੰਤਰ ਜਿਹੜੇ ਬਣਾਉਂਦੇ ਲੋਕ, ਇਹ ਕੀ ਚੀਜ਼ ਹੁੰਦੀ, ਮੰਤਰ ਹੁੰਦਾ ਕੀ ਹੈ? ਉਹ ਕਹਿੰਦੇ ਜਿਹੜਾ ਮੰਤਰ ਹੁੰਦਾ ਹੈ, ਇਹ ਜਦੋਂ ਕੋਈ ਰਿਸ਼ੀ ਮੁਨੀ ਸੀਗੇ ਜਿਹੜੇ ਉਹ ਮੰਤਰ ਨੂੰ ਲਿਖਦੇ ਸੀ ਹੱਥ ਨਾਲ, ਅੱਖਰ ਬਣਾ ਲੈਣੇ, 125,000 ਲਿਖਤੀ ਰੂਪ ਵਿੱਚ ਪਾਣੀ 'ਚ ਜਲ ਪ੍ਰਵਾਹ ਕਰਦੇ ਸੀ, 125,000 ਜਿਹੜਾ ਸੀ ਉਹਨੂੰ ਉੱਪਰ ਨੂੰ ਉਡਾਉਂਦੇ ਸੀ, ਪਰਚੀਆਂ ਸਿੱਟੀ ਜਾਣੀ ਲਿਖ ਲਿਖ ਕੇ, 125,000 ਅੱਗ ਵਿੱਚ ਸਾੜਦੇ, ਕਈ ਤਰ੍ਹਾਂ ਦੇ ਯਤਨ ਕਰਕੇ ਉਹ ਇੱਕ ਮੰਤਰ ਵਿੱਚ ਇੱਕ ਤਾਕਤ ਨੂੰ ਪੈਦਾ ਕਰਦੇ। ਉਹਨੂੰ ਸਿੰਬਲ ਕਹਿੰਦੇ, ਰੇਕੀ ਵਾਲੇ, ਰੇਕੀ ਵਾਲੇ ਨੇ ਆਪਣਾ ਸਿੰਬਲ ਬਣਾਇਆ। ਇਹ ਸਾਰੇ ਜਾਣੇ ਆਪੋ ਆਪਣੇ ਚੀਜ਼ ਨੂੰ ਬਣਾ ਕੇ ਅਤੇ ਫਿਰ ਕਹਿੰਦੇ ਆਹ ਮੰਤਰ ਕਰ, ਆਹ ਚੀਜ਼ ਕਰ, ਇਹਦੇ ਨਾਲ ਆਹ ਬਣੇਗਾ, ਇਹਦੇ ਨਾਲ ਆਹ ਮਿਲੇਗਾ। ਪਰ ਕਦੇ ਕਿਸੇ ਮੰਤਰ ਨਾਲ ਆਪਾਂ ਦੇਖੋ ਮੁਕਤੀ ਨਹੀਂ ਮਿਲਦੀ। ਮੰਤਰ ਨਾਲ ਪੈਸਾ ਮਿਲ ਸਕਦਾ? ਗੁਰੂ ਨਾਨਕ ਸਾਹਿਬ ਨੇ ਦੱਖਣੀ ਓਂਕਾਰ 'ਚ ਲਿਖਿਆ, ਸੰਪੈ ਕਉ ਈਸਰ ਧਿਆਈਐ, ਸੰਪੈ ਪੁਰਬ ਲਿਖੇ ਕੀ ਪਾਈਐ। ਲੋਕ ਸੰਪੈ ਕਾਰਨ ਚਾਕਰ ਚੋਰ ਬਣਦੇ ਨੇ, ਪਰ ਕਹਿੰਦੇ ਸੰਪੈ ਸਾਥ ਨਾ ਚੱਲੈ ਹੋਰ। ਇਹ ਜਿਹੜਾ ਸੰਪੈ ਕਾਰਨ ਈਸਰ ਦਾ ਅਰਥ ਸ਼ਿਵਜੀ ਹੈ, ਲੋਕ ਸ਼ਿਵਜੀ ਨੂੰ ਧਿਆਉਂਦੇ ਨੇ ਵੀ ਪੈਸਾ ਮਿਲ ਜੇ। ਅੱਜ ਕੱਲ੍ਹ ਲੋਕ ਜਿਹੜੀ ਸ਼ਰਧਾ ਘਟੀ ਆਪਣੀ, ਬਾਹਰ 'ਤੇ ਗੁਰੂ ਨਾਨਕ ਸਾਹਿਬ ਦੀ ਫੋਟੋ ਘਰ 'ਚ ਲਾਈ ਹੈ। ਇੱਕ ਪ੍ਰੇਮੀ ਕਹਿੰਦੇ ਸਾਰੇ ਘਰ 'ਚ ਘੁੰਮੋ, ਮੈਂ ਲਓ ਜੀ ਘੁੰਮ ਲੈਂਦੇ ਹਾਂ, ਪਿੱਛੇ ਜਿੱਥੇ ਸਟੋਰ ਸੀ ਉੱਥੇ ਲਕਸ਼ਮੀ ਦੀ ਫੋਟੋ ਹੈ। ਮੈਂ ਕਿਹਾ ਆਹ ਲਕਸ਼ਮੀ ਜੀ ਕਿਉਂ ਬਿਠਾਈ ਹੈ? ਕਹਿੰਦੇ ਫਿਰ ਸਾਹਮਣੇ ਠੀਕ ਨਹੀਂ ਰਹਿੰਦੀ, ਇਹ ਉਹਲੇ ਜੇ ਲਕਸ਼ਮੀ ਦੀ ਪੂਜਾ ਕਰ ਲਈ ਦੀ ਹੈ, ਸਾਹਮਣੇ ਗੁਰੂ ਨਾਨਕ ਸਾਹਿਬ ਦੀ। ਉਹ ਮੈਂ ਕਿਹਾ ਲਕਸ਼ਮੀ ਤਾਂ ਸ੍ਰੀ ਹਰਿਮੰਦਰ ਸਾਹਿਬ ਸਦਾ ਹੀ ਹਾਜ਼ਰ ਰਹਿੰਦੀ ਹੈ ਮਹਾਰਾਜ ਦੇ ਕੋਲ, ਕਿਉਂਕਿ ਪਹਿਲੇ ਪਾਤਸ਼ਾਹ ਨੇ ਕਿਹਾ ਸੀ ਜਿਹੜੀ ਲਕਸ਼ਮੀ ਹੈ। ਗੁਰੂ ਅੰਗਦ ਸਾਹਿਬ ਬਾਬਾ ਲਹਿਣਾ ਦੇ ਰੂਪ ਜਿਹਾ ਜੰਗਲ 'ਚ ਗਏ ਲੱਕੜਾਂ ਲੈਣ, ਕਹਿੰਦੇ ਮਹਾਰਾਜ ਉਹ 16 ਸਾਲ ਦੀ ਇਸਤਰੀ ਲਾਲ ਬਸਤਰ ਸੋਨਾ ਗਹਿਣੇ ਪਾਏ ਹੋਏ ਬੈਠੀ ਰੋਂਦੀ। ਕਹਿੰਦੇ ਮੈਂ ਪੁੱਛਿਆ ਭਾਈ ਤੂੰ ਕੌਣ ਹੈ? ਕਹਿੰਦੀ ਮੈਂ ਮਾਇਆ, ਅਤੇ ਮੈਨੂੰ ਗੁਰੂ ਨਾਨਕ ਸਾਹਿਬ ਨੇੜੇ ਨਹੀਂ ਲੱਗਣ ਦਿੰਦੇ। ਕਹਿੰਦੇ ਮਹਾਰਾਜ ਉਹਨੂੰ ਤੁਸੀਂ ਨੇੜੇ ਕਿਉਂ ਨਹੀਂ ਲਾਉਂਦੇ? ਮਹਾਰਾਜ ਕਹਿੰਦੇ ਇਹ ਭਾਈ ਬਹੁਤ ਖਤਰਨਾਕ ਚੀਜ਼ ਹੈ, ਇਹਨੂੰ ਨੇੜੇ ਨਹੀਂ ਲਾਈਦਾ, ਜਦੋਂ ਇਹ ਗੁਰੂ ਘਰ 'ਚ ਆਊਗੀ ਪੁਆੜੇ ਪਾ ਦੇਊਗੀ ਇਹ। ਸਤਿਗੁਰੂ ਜੀ ਕਹਿਣ ਲੱਗੇ 12 ਕੋਹ ਦੂਰ ਮੈਂ ਰੱਖਣੀ ਆਪਣੇ ਤੋਂ, 12 ਚੌਕਾ 48 ਕਿਲੋਮੀਟਰ ਦੂਰ ਮੈਂ ਆਪਣੇ ਲਾਗੇ ਨਹੀਂ ਲੱਗਣ ਦੇਣੀ। ਅੱਜ ਵੀ ਸ਼੍ਰੀ ਸੁਲਤਾਨਪੁਰ ਸਾਹਿਬ ਜਾਓ, ਉੱਥੇ ਦੇ ਕਲਸ ਦੇਖੋ ਕਾਹਦੇ ਬਣੇ ਹੋਏ ਆ, ਸਟੀਲ ਦੇ, ਅਤੇ ਫਿਰ ਕਹਿੰਦੇ ਤੁਹਾਡੇ ਸਰੂਪ ਤੋਂ 6 ਮੀਲ ਦੂਰ ਰਹੇਗੀ, 6 ਕੋਹ ਤੀਜੇ ਸਰੂਪ ਵਿੱਚ ਦਰਵਾਜ਼ੇ 'ਤੇ ਖੜੇਗੀ ਆ ਕੇ, ਚੌਥੇ ਸਰੂਪ ਦੇ ਵਿੱਚ ਇਹ ਆ ਕੇ ਜਿਹੜੀ ਲਕਸ਼ਮੀ ਹੈ ਉਹਨੂੰ ਅੰਗੀਕਾਰ ਕਰਾਂਗੇ, ਤਾਂਹੀਓ ਸ੍ਰੀ ਹਰਿਮੰਦਰ ਸਾਹਿਬ 'ਚ ਸੋਨਾ ਹੀ ਸੋਨਾ ਅਤੇ ਮੂਹਰੇ ਢੇਰ ਲੱਗਿਆ ਹੁੰਦਾ ਮਾਇਆ ਦਾ। ਇਸ ਕਰਕੇ ਚੌਥੇ ਪਾਤਸ਼ਾਹ ਮਹਾਰਾਜ ਦੇਖੋ ਬੜੀਆਂ ਚੀਜ਼ਾਂ ਖੋਜ ਵਾਲੀਆਂ ਨੇ। ਸ਼੍ਰੀ ਨਾਮ ਹੈ ਲਕਸ਼ਮੀ ਦਾ, ਸ਼੍ਰੀ ਆਦਿ ਗੁਰੇ ਨਮਹ, ਜੁਗਾਦ ਗੁਰੇ ਮੇਹ ਨਮਹ, ਸਤਿਗੁਰ ਇਹ ਨਮਹ ਹੋ ਗਿਆ, ਹੁਣ ਕਹਿੰਦੇ ਸ਼੍ਰੀ ਗੁਰਦੇਵ ਇਹ ਨਮਹ। ਇੱਥੇ ਉਹਨੂੰ ਅੰਗੀਕਾਰ ਕੀਤਾ ਚੌਥੇ ਪਾਤਸ਼ਾਹ ਵੇਲੇ। ਜਿਵੇਂ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਹੈ, ਪਹਿਲਾਂ ਸਿਰਫ ਨਿਰਗੁਣ ਸਰੂਪ ਲਈ ਹੈ, ਪਰ ਜਦੋਂ ਮਾਇਆ ਸੰਯੁਕਤ ਹੋਇਆ, ਪਰਮੇਸ਼ਰ ਲਕਸ਼ਮੀ ਸਮੇਤ ਮਾਇਆ ਸੰਯੁਕਤ ਹੋਇਆ, ਤਾਂ ਸ੍ਰੀ ਭਗਵਤੀ ਜੀ ਸਾਹਿਬ, ਸ੍ਰੀ ਅੱਖਰ ਫਿਰ ਆਉਂਦਾ ਉੱਥੇ। ਇਹ ਸਵਈਏ ਸੁਣਿਓ, ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ, ਘਰ ਯੋਗ ਜਤੀ ਕੇ ਦੀਨਨ ਕੀ ਪ੍ਰਤਪਾਲ ਕਰਿਆ ਨੇ, ਤਾਂ ਉਹਦੇ ਵਿੱਚ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ, ਉਹ 2 ਅੱਖਰ ਵਰਤੇ ਸ੍ਰੀ ਪਤ, ਮਾਇਆ ਦਾ ਪਤੀ ਅਤੇ ਸ੍ਰੀ ਭਗਵਾਨ ਸ਼੍ਰੋਮਣੀ ਭਗਵਾਨ ਨੂੰ 2 ਪਦ ਵਰਤਣਗੇ, ਸ੍ਰੀ ਪਤ ਸ੍ਰੀ ਸ੍ਰੀ ਪੰਤ ਸ੍ਰੀ ਇੱਦਾਂ ਕਰਕੇ ਅੱਖਰਾਈ ਜਾਣਗੇ। ਤੋ ਇਸ ਕਰਕੇ ਜਿਹੜੀ ਅੱਜ ਦੇ ਯੁੱਗ ਦੇ ਵਿੱਚ ਹਰ ਇੱਕ ਬੰਦੇ ਦੀ ਦੌੜ ਲੱਗੀ ਹੋਈ ਆ, ਪੈਸੇ ਪਿੱਛੇ ਹੀ ਆ, ਪੈਸਾ ਹੀ ਮੁੱਖ ਕਰ ਲਿਆ, ਮਾਇਆ ਹੀ ਵੱਡੀ ਬਣ ਗਈ ਸਾਰਿਆਂ ਵਾਸਤੇ। ਜਿੰਨੇ ਤੁਸੀਂ ਮਾਇਆ ਮਗਰ ਲੱਗੀ ਜਾਂਦੇ ਹੋ ਸਾਰੇ ਜਾਣੇ ਓਨੇ ਹੀ ਦੁਖੀ ਹੋਈ ਜਾਂਦੇ ਹੋ। ਇਹ ਕਿਰਪਾ ਕਰਕੇ ਮੋੜਾ ਪਾਓ ਪਿੱਛੇ ਨੂੰ, ਮਾਇਆ ਦੇ ਪਿੱਛੇ ਨਾ ਜਾਓ, ਮਾਇਆ ਤੁਹਾਡੇ ਪਿੱਛੇ ਆਵੇ ਉਹ ਯਤਨ ਕਰੋ। ਕਹਿੰਦੇ ਨੇ ਘੋੜੇ ਨੂੰ ਜਦੋਂ ਕਰਦੇ ਨੇ ਨਾ ਕਾਬੂ ਤਾਂ ਸੂਰਜ ਵੱਲ ਮੂੰਹ ਕਰਕੇ ਭਜਾਉਂਦੇ ਆ। ਕਹਿੰਦੇ ਆਪਣਾ ਪਰਛਾਵਾਂ ਜੇ ਕਿਸੇ ਬੰਦੇ ਨੂੰ ਕਹੀਏ ਸੂਰਜ ਵੱਲ ਪਿੱਠ ਕਰਕੇ ਆਪਣਾ ਪਰਛਾਵਾਂ ਫੜ ਕੇ ਦਿਖਾ, ਉਹ ਅੱਗੇ ਅੱਗੇ ਫਿਰ ਅੱਗੇ ਪਰਛਾਵਾਂ ਫਿਰ ਅੱਗੇ ਫਿਰ ਅੱਗੇ ਫਿਰ ਪਰਛਾਵਾਂ ਫਿਰ ਅੱਗੇ। ਕੋਈ ਬੰਦਾ ਕਹਿੰਦਾ ਮੈਂ ਤੈਨੂੰ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਦੇਖ ਰਿਹਾ, ਤੂੰ ਇਹ ਇਹ ਕੀ ਫੜਦਾ ਫਿਰਦਾ? ਕਹਿੰਦਾ ਪਰਛਾਵੇਂ ਨੂੰ ਫੜਦਾ ਆਪਣੇ ਨੂੰ। ਉਹ ਕਹਿੰਦੇ ਅੱਛਾ ਪਰਛਾਵਾਂ ਫੜਨਾ? ਕਹਿੰਦੇ ਸੌਖਾ ਰਾਹ ਦੱਸਾਂ। ਕਹਿੰਦੇ ਸੂਰਜ ਵੱਲ ਮੂੰਹ ਕਰਕੇ ਤੁਰ, ਪਰਛਾਵਾਂ ਤੇਰੇ ਪਿੱਛੇ ਪਿੱਛੇ ਆਊਗਾ। ਇਹ ਚੀਜ਼ ਹੈ ਮਾਇਆ, ਮਹਾਂ ਮਾਇਆ ਹੈ ਤਾਂ ਕਿ ਛਾਇਆ। ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੱਲ, ਬਾਣੀ ਵੱਲ, ਗੁਰਾਂ ਵੱਲ ਜਿਸ ਬੰਦੇ ਨੇ ਮੁੱਖ ਕੀਤਾ ਉਸ ਬੰਦੇ ਪਿੱਛੇ ਮਾਇਆ ਤੁਰਦੀ ਹੈ। ਜਿਹੜੇ ਗੁਰੂ ਸਾਹਿਬ ਵੱਲ ਪਿੱਠ ਕਰਕੇ ਪਰੇ ਨੂੰ ਮਾਇਆ ਵੱਲ ਤੁਰਦੇ ਨੇ ਉਹਨਾਂ ਬੰਦਿਆਂ ਨੂੰ ਕਦੇ ਵੀ ਮਾਇਆ ਨਹੀਂ ਮਿਲਦੀ। ਕਈ ਗਲਤੀਆਂ ਕਰਕੇ ਮਾਇਆ ਇਕੱਠੀ ਕਰਦੇ ਨੇ, ਕਈ ਪਾਪਾਂ ਨਾਲ ਕਰਦੇ ਨੇ। ਲੋਕ ਅੱਜ ਕੱਲ੍ਹ ਬੜੇ ਗੰਦੇ ਢੰਗ ਨਾਲ ਮਾਇਆ ਇਕੱਠੀ ਕਰਦੇ, ਕੋਝੇ ਤਰੀਕਿਆਂ ਨਾਲ ਕਰਦੇ, ਮਿਲਾਵਟਾਂ ਕਰਕੇ ਕਰਦੇ, ਕੋਈ ਰਿਸ਼ਵਤਾਂ ਲੈ ਕੇ ਕਰਦਾ। ਸਾਧ ਸੰਗਤ ਜੀ, ਜਿਹੜਾ ਗਲਤ ਢੰਗ ਨਾਲ ਮਾਇਆ ਇਕੱਠੀ ਕਰਦਾ ਉਹਦੀ ਔਲਾਦ ਨਹੀਂ ਫਿਰ ਚੰਗੀ ਨਿਕਲਦੀ। ਸਾਰੇ ਮੇਰੇ ਕੋਲ ਤਾਂ ਵੱਡੇ ਤੋਂ ਵੱਡਾ ਹਰ ਬੰਦਾ ਆਉਂਦਾ, ਵੱਡੇ ਵੱਡੇ ਆਫੀਸਰ ਵੀ ਹੁਣ ਕਥਾ ਸੁਣਨ ਲੱਗੇ ਹੋਏ ਨੇ, ਕਹਿੰਦੇ ਬੜੀ ਵਧੀਆ ਲੱਗਦੀ ਸਾਨੂੰ। ਮੈਂ ਕਿਹਾ ਫਿਰ ਇਹਦੇ ਉੱਤੇ ਅਮਲ ਕਰੋ, ਕਿਉਂਕਿ ਜਦੋਂ ਤੱਕ ਅਸੀਂ ਮਾਇਆ ਦੇ ਪਿੱਛੇ ਹਾਂ ਤੁਸੀਂ ਗੁਰੂ ਸਾਹਿਬ ਦੇ ਪਿੱਛੇ ਨਹੀਂ ਲੱਗਦੇ। ਦੇਖੋ ਜੀ, ਪੈਸੇ ਵਾਸਤੇ ਤਾਂ ਕਰਨਾ ਹੀ ਪੈਂਦਾ, ਜੇ ਕਿਸੇ ਨੂੰ ਪੁੱਛ ਲਈ ਨਾ ਬਾਹਰ ਵੀ ਤੂੰ ਕੇਸ ਕਿਉਂ ਕਟਾਤੇ, ਬਸ ਜੀ ਮਾਲਕ ਨਹੀਂ ਮੰਨਦਾ, ਨੌਕਰੀ ਕਰਨੀ ਪੈਂਦੀ। ਇੱਕ ਬੰਦਾ ਇਟਲੀ ਤੋਂ ਆਇਆ, ਉਹ ਮੱਥਾ ਟੇਕਣ ਗਿਆ ਸ੍ਰੀ ਹਜ਼ੂਰ ਸਾਹਿਬ। ਬਾਬਾ ਕੁਲਵੰਤ ਸਿੰਘ ਜੀ ਜਹੇਦਾਰ ਸਾਹਿਬ ਕਹਿੰਦੇ, ਉਹ ਭਾਈ ਨੌਂ ਤੇਰਾ ਸਿੰਘ ਸ਼ੇਰ ਸਿੰਘ ਨੌਂ ਰੱਖਿਆ ਤੂੰ, ਕੇਸ ਕਟਾਈ ਫਿਰਦਾ। ਬਾਬਾ ਜੀ ਉਹ ਮੇਰਾ ਜਿਹੜਾ ਮਾਲਕ ਆ ਨਾ ਜੀ ਉਹ ਮੰਨਦਾ ਨਹੀਂ ਗਾ, ਉਹ ਕਹਿੰਦਾ ਕੇਸ ਕਟਾਉਣਾ। ਬਾਬਾ ਜੀ ਨੇ ਇੱਕੋ ਗੱਲ ਕੀਤੀ ਤਖ਼ਤ ਸਾਹਿਬ 'ਤੇ, ਮਾਲਕ ਇਹ ਕਿਉਂ? ਜਵਾਬ ਦੇ, ਜਵਾਬ ਦੇ ਮੈਨੂੰ, ਮਾਲਕ ਇਹ ਕਿਉਂ? ਕਹਿੰਦੇ ਜੀ ਮਾਲਕ ਤਾਂ ਇਹੀ ਹੈ। ਕਹਿੰਦੇ ਉਹ ਕਿਉਂ ਮਾਲਕ ਆ ਤੇਰਾ? ਦਾੜੀ ਕੇਸ ਰੱਖਣਾ ਹੀ। ਉਹ ਕਹਿੰਦਾ ਮੈਂ ਰੱਖ ਤਾਂ ਲਏ ਥੋੜ੍ਹਾ ਬਹੁਤ, ਹੁਣ ਦਸਤਾਰ ਵੀ ਬੰਨੀ ਸਭ ਕਰਕੇ ਜਦੋਂ ਵਾਪਸ ਇਟਲੀ ਗਿਆ, ਕਹਿੰਦਾ ਮੇਰੇ ਮਨ 'ਚ ਇੰਨਾ ਸ਼ੰਕਾ ਵੀ ਹੁਣ ਜਾਂਦੇ ਜਵਾਬ ਹੋ ਜਾਣਾ, ਨੌਕਰੀ ਤੋਂ ਕੱਢ ਦੇਣਗੇ। ਕਹਿੰਦੇ ਜੋ ਫੈਕਟਰੀ ਗਿਆ ਵੱਡਾ ਸਾਰਾ ਤਾਲਾ ਲੱਗਿਆ, ਮੈਂ ਪੁੱਛਿਆ ਕੀ ਹੋ, ਕਹਿੰਦੇ ਫੈਕਟਰੀ ਬੰਦ ਹੋ ਗਈ। ਦੱਸੋ ਮਾਲਕ ਉਹ ਕਿ ਉਹ ਫਿਰ? ਕਹਿੰਦੇ ਮੈਂ ਹੋਰ ਫੈਕਟਰੀ ਗਿਆ। ਕਹਿੰਦਾ ਉਹ ਬੰਦੇ ਕਹਿੰਦੇ ਹਾਂ ਤੈਨੂੰ ਰੱਖ ਲਾਂਗੇ, ਉਹਨਾਂ ਰੱਖ ਲਿਆ, ਤਨਖਾਹ ਵੀ ਦੁੱਗਣੀ। ਤਾਂ ਤੁਸੀਂ ਮਾਲਕ ਮੰਨਦੇ ਕਿਹਨੂੰ ਆ? ਮਾਲਕ ਤਾਂ ਇਹ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇਹ ਬਸ ਇਹ ਆ, ਤੁਸੀਂ ਸਰੀਰ ਨੂੰ ਦੇਖਦੇ ਹੋ, ਸਰੀਰ ਕਰਕੇ ਨਹੀਂ ਦੇਖੀਦਾ, ਆਤਮਕ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਿਰਾਜਮਾਨ ਹੈ। ਤੁਸੀਂ ਜੋਤ ਰੂਪ ਜਾਣ ਕੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਕਰੋ। ਇਹ ਪੰਜਵੇਂ ਪਾਤਸ਼ਾਹ ਵੇਲੇ ਦੀ ਸਾਖੀ ਹੈ। ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਮਹਾਰਾਜ ਨੇ ਵਸਾਇਆ ਨਗਰ, ਤਾਂ ਉਸ ਵਕਤ ਕੀ ਹੋਇਆ, ਦੁਕਾਨਦਾਰ ਜਿਹੜੇ ਵਸਾਏ ਇੱਕ ਦਿਨ ਇਕੱਠੇ ਹੋ ਕੇ ਮੰਜੀ ਸਾਹਿਬ ਦੀਵਾਨ ਹਾਲ, ਸਾਰੇ ਦੁਕਾਨਦਾਰ ਅੰਮ੍ਰਿਤਸਰ ਦੇ ਆ ਗਏ। ਕਹਿੰਦੇ ਮਹਾਰਾਜ ਅਸੀਂ ਤਾਂ ਲਾਹੌਰ ਹੀ ਠੀਕ ਹਾਂ, ਕੋਈ ਕਹਿੰਦੇ ਸਿਆਲਕੋਟ ਮੇਰੀ ਵਧੀਆ ਦੁਕਾਨ ਚੱਲਦੀ ਸੀ, ਇੱਥੇ ਤਾਂ ਜੀ ਬੁਰਾ ਹੀ ਹਾਲ ਹੈ, ਕੋਈ ਗਾਹਕ ਨਹੀਂ ਆਉਂਦਾ ਕੋਈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਅੱਛਾ ਚਲੋ ਮੈਨੂੰ ਇੰਨਾ ਦੱਸੋ, ਤੁਹਾਡੇ ਵਿੱਚੋਂ ਸਵੇਰੇ ਉੱਠ ਕੇ ਇਸ਼ਨਾਨ ਕਿੰਨੇ ਜਾਣੇ ਕਰਦੇ ਨੇ, ਕਿੰਨਿਆਂ ਨੇ ਹੱਥ ਖੜੇ ਕੀਤੇ? ਮਹਾਰਾਜ ਮੈਂ ਕਰਦਾ, ਮੈਂ ਕਰਦਾ। ਫਿਰ ਬਾਣੀ, ਹਾਂਜੀ ਮਹਾਰਾਜ ਜਪਜੀ ਸਾਹਿਬ ਪੜ੍ਹਦੇ ਹਾਂ ਜੀ। ਅੱਛਾ, ਉਹ ਘੱਟ ਨਿਕਲੇ। ਮਹਾਰਾਜ ਜੀ ਕਹਿੰਦੇ ਫਿਰ ਦੁਕਾਨ 'ਤੇ ਜਾਣ ਤੋਂ ਪਹਿਲਾਂ ਹਰਿਮੰਦਰ ਸਾਹਿਬ ਮੱਥਾ ਕਿੰਨੇ ਜਾਣੇ ਟੇਕਦੇ ਹੋ? ਉਹ 100 ਚੋਂ 25 ਨਿਕਲੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਵੇਰੇ ਕਿਉਂ ਨਹੀਂ ਆਉਂਦੇ ਸਾਰੇ ਮੱਥਾ ਟੇਕਣ? ਕਰੇ ਮਹਾਰਾਜ ਸ਼ਾਮ ਨੂੰ ਦੁਕਾਨ ਬੰਦ ਕਰਕੇ ਫਿਰ ਆਈਦਾ। ਸਤਿਗੁਰੂ ਕਹਿੰਦੇ ਇਹੀ ਕਮੀ ਹੈ, ਤੁਸੀਂ ਜਿੰਨੇ ਦੁਕਾਨਦਾਰ ਹੋ ਸਾਰੇ ਜਾਣੇ ਸਵੇਰੇ ਆ ਕੇ ਸ਼੍ਰੀ ਹਰਿਮੰਦਰ ਸਾਹਿਬ ਸਰੋਵਰ ਪਹਿਲਾਂ ਇਸ਼ਨਾਨ ਕਰੋ, ਫਿਰ ਹਰਿਮੰਦਰ ਸਾਹਿਬ ਮੱਥਾ ਟੇਕੋ। ਚੌਥੇ ਸਰੂਪ ਦੇ ਕੋਲ ਲਕਸ਼ਮੀ ਹਰ ਵਕਤ ਹਾਜ਼ਰ ਰਹਿੰਦੀ ਹੈ, ਜਿਹੜਾ ਹਰਿਮੰਦਰ ਸਾਹਿਬ ਆ ਜਾਊਗਾ ਲਕਸ਼ਮੀ ਨੂੰ ਨਾਲ ਲੈ ਜਾਊਗਾ। ਗੱਲ ਤਾਂ ਕੁਛ ਵੀ ਨਹੀਂ ਹੈ। ਇਸ ਕਰਕੇ ਜਿਹੜੀ ਇਹ ਮਾਇਆਵੀ ਬਿਰਤੀ ਹੋ ਗਈ ਸਾਡੀ, ਮਾਇਆ ਦੇ ਮਗਰ ਆਪਾਂ ਲੱਗ ਪਏ ਹਾਂ ਅਤੇ ਬੰਦਗੀ ਘਟਾਤੀ ਹੈ, ਬਿਲਕੁਲ ਹੀ ਢੱਠਿਆ ਜਿਹਾ ਕੰਮ ਹੋ ਗਿਆ। ਨਿਤਨੇਮ ਨੂੰ ਜੀ ਨਹੀਂ ਕਰਦਾ, ਬਾਣੀ ਨੂੰ ਨਹੀਂ ਜੀ ਕਰਦਾ, ਕੀਰਤਨ ਨੂੰ ਨਹੀਂ ਜੀ ਕਰਦਾ ਸਾਡਾ। ਹੁਣ ਸਾਡੀ ਕਮਜ਼ੋਰੀ ਨੂੰ ਦੇਖ ਕੇ ਕਈ ਲੋਕਾਂ ਨੇ ਫਾਇਦੇ ਉਠਾਏ। ਨਕਲੀ ਗੁਰੂ ਨੇ ਕੀ ਦੇਖਿਆ ਵੀ ਇਹ ਸਿੱਖ ਵਿਚਾਰੇ ਤੰਗ ਬੜੇ ਆ ਨਿਤਨੇਮ ਤੋਂ, ਇਸ਼ਨਾਨ ਤੋਂ, ਕਿਉਂ ਜਾ ਜੋ ਰੌਲਾ ਪਾਉਂਦੇ, ਬੜਾ ਔਖਾ ਸਵੇਰੇ ਅੰਮ੍ਰਿਤ ਵੇਲੇ ਨਹੀਂ ਉੱਠਣ ਦਾ, ਔਰ ਸ਼ਰਾਬ ਤੋਂ ਬਹੁਤ ਰੋਕਦੇ ਆ, ਅਸੀਂ ਤਾਂ ਮੀਟ ਵੀ ਖਾਣਾ ਹੁੰਦਾ, ਅਸੀਂ ਤਾਂ ਪਰ ਇਸਤਰੀ ਕੋਲ ਵੀ ਜਾਣਾ ਹੁੰਦਾ। ਇੱਕ ਬੰਦੇ ਨੇ ਇਹ ਦੁਕਾਨ ਹੀ ਖੋਲ੍ਹੀ, ਕਹਿੰਦਾ ਮੇਰੇ ਕੋਲ ਆ ਜਾਓ, ਕੋਈ ਨਹਾਉਣ ਦੀ ਲੋੜ ਨਹੀਂ, ਕੋਈ ਤੁਹਾਨੂੰ ਕੁਛ ਨਹੀਂ ਹੁੰਦਾ, ਆਤਮਾ ਨਿਰਲੇਪ, ਬਸ ਜੋ ਮਰਜ਼ੀ ਖਾਓ ਪੀਓ, ਜੋ ਮਰਜ਼ੀ ਗਲਤੀ ਕਰੋ, ਅਤੇ ਤੁਸੀਂ ਆਓ ਮੇਰੇ ਕੋਲ, ਮੁਕਤੀ ਹੋ ਜਾਊ ਤੁਹਾਡੀ। ਫੋਕਾ ਫੋੜ ਮਾਰਤਾ, ਕਰੋੜਾਂ ਬੰਦੇ ਉਹਨਾਂ ਦੇ ਮਗਰ ਲੱਗ ਗਏ, ਸਾਡੀ ਕਮਜ਼ੋਰੀ ਕਰਕੇ ਉਹ ਬੰਦੇ ਲੱਗੇ ਨੇ। ਮਿਹਨਤ ਕਰਨ ਤੋਂ ਆਪਾਂ ਸਾਰੇ ਜਣੇ ਕਤਰਾਉਂਦੇ ਰਹਿੰਦੇ ਹਾਂ। ਇਸੇ ਕਰਕੇ ਦੇਖੋ, ਜੇ ਤਾਂ ਤੁਸੀਂ ਕੋਈ ਮਿਹਨਤ ਕਰਨੀ ਆ, ਫਿਰ ਤਾਂ ਰਾਤ ਵੀ ਬੇਨਤੀ ਕੀਤੀ ਸੀ ਕਿ 32 ਮਾਲਾ ਮੂਲ ਮੰਤਰ ਦੀਆਂ 40 ਦਿਨ 'ਚ ਸਵਾ ਮਹੀਨਾ ਕਹਿ ਲੈਂਦੇ ਹਾਂ, ਫਿਰ ਤਾਂ ਕਰੋ 16 ਕਰ ਲਓ 80 ਦਿਨ 'ਚ, 8 ਮਾਲਾ ਕਰ ਲਓ 160 ਦਿਨ ਲੱਗਦੇ, 4 ਮਾਲਾ ਕਰ ਲਓ ਸਾਲ ਲੱਗਦਾ। ਦੇਖੋ ਕੋਈ ਅਭਿਆਸ ਸ਼ੁਰੂ ਕਰੋ, ਇਹ ਨਹੀਂ ਕਿ ਅੱਜ ਹੁਣ ਦੇਖ ਲਿਆ ਸਮਾਗਮ ਸਾਰਾ ਸੁਣ ਲਿਆ, ਕੀਰਤਨ ਵੀ ਸੁਣ ਲਿਆ, ਕਥਾ ਵੀ ਸੁਣ ਲਈ, ਬਹੁਤ ਵਧੀਆ ਸੀ, ਬੜਾ ਵਧੀਆ ਸੀ, ਅਤੇ ਬਾਹਰ ਜਾ ਕੇ ਲੰਗਰ ਛਕਿਆ, ਘਰ ਨੂੰ ਚਲੇ ਗਏ। ਅਸਲ ਗੱਲ ਉਸ ਬੰਦੇ ਦੇ ਪੱਲੇ ਪੈਣੀ ਹੈ ਜਿਹਨੇ ਇੱਥੋਂ ਦੇ ਬਚਨਾਂ ਨੂੰ ਮੰਨਿਆ। ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਦੇ ਜਦੋਂ ਮਹਾਂਪੁਰਖਾਂ ਵੇਲੇ ਬਹੁਤ ਵੱਡਾ ਜੋੜ ਮੇਲਾ ਹੁੰਦਾ ਸੀ, ਜਾ ਕੇ ਸੇਵਾਦਾਰ ਪ੍ਰੇਮੀ ਕਹਿੰਦੇ ਮਹਾਰਾਜ ਅਸੀਂ ਲੂਣ ਦੀਆਂ ਬੋਰੀਆਂ ਤੋਂ ਅੰਦਾਜ਼ਾ ਜਿਹਾ ਲਾਇਆ ਮੋਟਾ ਜੀ ਵੀ 7 ਕੁ ਲੱਖ ਬੰਦਾ ਲੰਗਰ ਛਕ ਗਿਆ ਹੁਣ ਤੱਕ। ਦੇਖੋ ਮਹਾਂਪੁਰਸ਼ ਕਹਿੰਦੇ ਹਾਂ, ਦੋ ਕੁ ਜਾਣੇ ਆਏ ਸੀ, ਦੋ ਉਹ ਕਹਿਣ ਜੀ ਮਹਾਰਾਜ ਜੀ 7 ਲੱਖ ਬੰਦਾ ਪ੍ਰਸ਼ਾਦਾ ਛਕ ਗਿਆ। ਕਹਿੰਦੇ ਹਾਂ ਦੋ ਕੁ ਜਾਣੇ ਆਏ ਸੀ। ਫਿਰ ਤੀਜੀ ਵਾਰ ਬਚਨ ਕਹਿੰਦੇ ਮਹਾਰਾਜ ਸਾਡੀ ਸਮਝ ਤੋਂ ਪਰੇ ਹੈ, ਸਾਨੂੰ ਸਮਝਾਓ। ਕਹਿੰਦੇ 7 ਲੱਖ ਬੰਦਾ ਤਾਂ ਲੰਗਰ ਛਕਣ ਵਾਲਾ ਹੀ ਸੀ, ਅਤੇ ਦੋ ਬੰਦਿਆਂ ਨੇ ਸਾਨੂੰ ਆ ਕੇ ਸਾਰੀ ਸੰਗਤ 'ਚੋਂ ਕਿਹਾ ਵੀ ਬਾਬਾ ਜੀ ਜੰਮਣ ਮਰਨਾ ਘੱਟ ਦਿਉ, ਨਾਮਦਾਨ ਮਿਲ ਜੇ, ਸਿੱਖੀ ਮਿਲ ਜੇ। ਹੁਣ ਆਪਾਂ ਇੰਨੇ ਜਾਣੇ ਆਏ ਵੀ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਮੈਂ ਕਈ ਬੰਦਿਆਂ ਨੂੰ ਰੋਕ ਕੇ ਪੁੱਛਦਾ ਨਾ ਤੂੰ ਕੀ ਮਹਾਰਾਜ ਅੱਗੇ ਅਰਦਾਸ ਕੀਤੀ ਖੜ ਕੇ। ਬਹੁਤੇ ਬੰਦੇ ਗੁਰਦੁਆਰਿਆਂ ਦੇ ਕਈ ਵਾਰ ਪ੍ਰਧਾਨ ਨੂੰ ਵੀ ਮੈਂ ਘੇਰ ਲੈਣਾ ਵੀ ਤੂੰ ਕੀ ਅਰਦਾਸ ਕੀਤੀ ਪ੍ਰਧਾਨ ਜੀ, ਗਰੀਸ ਸੀਗਾ ਪ੍ਰਧਾਨ, ਮੈਂ ਤੂੰ ਪ੍ਰਧਾਨ ਜੀ ਕੀ ਅਰਦਾਸ ਕੀਤੀ, ਵਾਹਵਾ ਦੇ ਰੱਖਾਂ ਜਾਂ ਬੰਦ ਕਰਕੇ ਖੜਾ ਨੇ। ਕਹਿੰਦਾ ਮੈਂ ਬਸ ਮੰਗੀ ਘਰ ਦੀ ਸੁੱਖ ਸ਼ਾਂਤੀ। ਮੈਂ ਕਿਹਾ ਸੁੱਖ ਸ਼ਾਂਤੀ ਇੱਦਾਂ ਆਉਂਦੀ? ਫਿਰ ਜਦੋਂ ਉਹਨੇ ਆਪਣੇ ਕਲੇਸ਼ ਦੀਆਂ ਗੱਲਾਂ ਸੁਣਾਈਆਂ ਘਰ ਦੀਆਂ, ਉਹ ਕੋਈ ਹਿਸਾਬ ਨਹੀਂ ਨਿਕਲਿਆ। ਮੈਂ ਕਿਹਾ ਇਹ ਸੁੱਖ ਸ਼ਾਂਤੀ ਮੰਨਦੇ ਨੂੰ ਕਿੰਨਾ ਚਿਰ ਹੋ ਗਿਆ? ਕਹਿੰਦਾ ਕਈ ਸਾਲ ਹੋ ਗਏ। ਫਿਰ ਸੁੱਖ ਸ਼ਾਂਤੀ ਆਈ ਨਹੀਂ ਆਈ? ਕਿਉਂ ਨਹੀਂ ਆਈ? ਕਿਉਂਕਿ ਬਚਨ ਤਾਂ ਕਮਾਇਆ ਨਹੀਂ। ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਵੋ। ਤੜਫੀ ਜਾਂਦੇ ਸਾਰੇ ਜਾਣੇ, ਮੈਨੂੰ ਕੋਈ ਸ਼ਾਂਤੀ ਵਾਲਾ ਬੰਦਾ ਨਹੀਂ ਮਿਲਦਾ ਜਿਹੜਾ ਟਿਕਾਓ ਬਣਿਆ ਹੋਵੇ, ਕੋਈ ਅੰਦਰ ਸ਼ਾਂਤੀ ਹੋਵੇ, ਕੋਈ ਠੰਡ ਪਈ ਹੋਵੇ, ਜਿਹਨੂੰ ਦੇਖੋ ਤੜਫਦਾ ਹੀ ਮਿਲਦਾ ਬਸ। ਕਿਉਂ ਮਿਲਦਾ? ਕਿਉਂਕਿ ਹਰ ਬੰਦਾ ਸਿਮਰਨ ਤੋਂ, ਬੰਦਗੀ ਤੋਂ, ਨਾਮ ਤੋਂ, ਬਾਣੀ ਤੋਂ ਟੁੱਟ ਕੇ, ਇਹਨਾਂ ਨੂੰ ਤਾਂ ਉਹ ਬੰਦੇ ਚੰਗੇ ਲੱਗਦੇ ਜਿਹੜੇ ਕਹਿੰਦੇ ਇਹਨੇ ਪਾਠਾਂ ਦਾ ਕੀ ਫਾਇਦਾ, ਅੱਛਾ ਇਹ ਬੰਦਾ ਸਹੀ ਹੈ। ਜਿਹੜਾ ਕਹਿੰਦਾ ਵਾਹਿਗੁਰੂ ਵਾਹਿਗੁਰੂ ਕਰਨ ਦਾ ਕੀ ਫਾਇਦਾ, ਇਹਦਾ ਤੋਤੇ ਰਟਨ ਹੋ ਗਿਆ, ਕਹਿੰਦੇ ਉਹ ਬੰਦਾ ਵਧੀਆ। ਪਰ ਕਦੇ ਗੁਰੂ ਗ੍ਰੰਥ ਸਾਹਿਬ ਦੀ ਇਹ ਸਾਰੀ ਕਥਾ ਇਸੇ ਕਰਕੇ ਰਿਕਾਰਡ ਕੀਤੀ ਹੈ ਕਿ ਸਾਰੀ ਕਥਾ ਜਿਨ੍ਹਾਂ ਨੇ ਨਹੀਂ ਲਈ ਉਹ ਇੱਥੇ ਆਪਣਾ ਇੰਤਜ਼ਾਮ ਕਰੋ ਤੁਸੀਂ। ਕਥਾ ਦੀਆਂ ਸੀੜੀਆਂ ਚਤਰ ਸਿੰਘ ਜੀਵਨ ਸੋਹਣਾ ਤੋਂ ਹੀ ਮਿਲ ਜਾਂਦੀਆਂ ਉਦਾਂ, ਪਰ ਜੇ ਤੁਸੀਂ ਵੈਸੇ ਆਪਣੀਆਂ ਕਾਪੀਆਂ ਬਣਾ ਕੇ ਵੰਡਣੀਆਂ, ਸਾਡੇ ਵੱਲੋਂ ਮੈਂ ਕਿਸੇ ਨੂੰ ਅਧਿਕਾਰ ਨਹੀਂ ਦਿੱਤਾ ਉਹਨਾਂ ਦਾ, ਉਹ ਸਾਰੇ ਅਧਿਕਾਰ ਮੇਰੇ ਕੋਲ, ਪਰ ਮੈਂ ਇਹ ਕਿਹਾ ਵੀ ਆਪਾਂ ਨੇ ਵੇਚਣਾ ਨਹੀਂ, ਕਮਾਉਣਾ ਨਹੀਂ, ਕੁਛ ਨਹੀਂ। ਮੇਰਾ ਨਿਸ਼ਾਨਾ ਕਿ ਘਰ ਘਰ ਗੁਰਬਾਣੀ ਪਹੁੰਚ ਜਾਵੇ ਅਤੇ ਸਾਡੀ ਸੰਗਤ ਨੂੰ ਪਤਾ ਲੱਗੇ ਬਾਣੀ ਹੈ ਕੀ। ਜਦੋਂ ਤੱਕ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਬਾਣੀ ਹੈ ਕੀ, ਉਦੋਂ ਤੱਕ ਤੁਸੀਂ ਇਹ ਹੀ ਭਟਕਦੇ ਫਿਰਨਾ, ਤੜਫਦੇ ਫਿਰਨਾ, ਸ਼ਾਂਤੀ ਨਹੀਂ ਹੈ, ਟਿਕਾਓ ਨਹੀਂ ਹੈ ਘਰਾਂ ਵਿੱਚ। ਸਾਰੇ ਕਹਿੰਦੇ ਸਾਡੇ ਘਰ ਬਰਕਤ ਨਹੀਂ ਹੈ, ਬਰਕਤ ਵੀ ਨਹੀਂ ਪੈਣੀ, ਕਿਉਂਕਿ ਗੁਰਬਾਣੀ ਤੋਂ ਬਿਨਾਂ ਕਲਯੁੱਗ ਦੇ ਵਿੱਚ ਕੁਛ ਵੀ ਨਹੀਂ ਹੈ। ਜਿਵੇਂ ਕਿਸੇ ਮਹਾਤਮਾ ਨੇ ਬੜੀ ਸੋਹਣੀ ਉਦਾਹਰਣ ਦਿੱਤੀ ਹੈ, ਉਹ ਮਹਾਤਮਾ ਕਹਿਣ ਲੱਗੇ ਜਿਹੜਾ ਆ ਜਵਾਰ ਬਾਜਰਾ ਜੇ ਬੀਜਦੇ ਨੇ, ਕਹਿੰਦੇ ਇਹਨੂੰ ਇੱਕ ਮੀਂਹ ਪੈ ਜੇ ਬਹੁਤ ਹੁੰਦਾ, ਅਤੇ ਜਿਹੜਾ ਅੱਗੇ ਫਿਰ ਹੋਰ ਮੱਕੀ ਆਦਿਕ ਹੈ ਇੱਕ ਦੋ ਪਾਣੀ ਲੈਂਦੀ ਹੈ, ਕਹਿੰਦੇ ਉਸ ਤੋਂ ਬਾਅਦ ਕਹਿੰਦੇ ਫਿਰ ਕਣਕ ਨੂੰ ਥੋੜ੍ਹੇ ਬਹੁਤ ਜ਼ਿਆਦਾ ਪਾਣੀ ਲਾਉਣੇ ਪੈਂਦੇ ਹਨ, ਪਰ ਝੋਨਾ ਸਦਾ ਹੀ ਪਾਣੀ 'ਚ ਰਹਿੰਦਾ, ਤਾਂ ਹੀ ਹੁੰਦਾ। ਮਹਾਂਪੁਰਸ਼ ਕਹਿੰਦੇ ਸਤਿਯੁਗ ਦੇ ਵਿੱਚ ਥੋੜ੍ਹੇ ਜਿਹੇ ਕਰਮ ਨਾਲ ਜੀਵ ਤਰ ਜਾਂਦਾ ਸੀ, ਤ੍ਰੇਤੇ ਦੇ ਵਿੱਚ ਥੋੜ੍ਹਾ ਜਿਹਾ ਹੋਰ ਜ਼ਿਆਦਾ ਲੋੜ ਪਈ, ਦੁਆਪਰ ਵਿੱਚ ਹੋਰ ਲੋੜ ਪਈ, ਕਲਯੁੱਗ ਦੇ ਵਿੱਚ ਕੀ ਅੱਖਰ ਵਰਤਿਆ ਕਿ ਝੋਨਾ ਪਾਣੀ ਵਿੱਚ ਹਰ ਵਕਤ ਰਹੇ ਅਤੇ ਸਿੱਖ ਹਰ ਵਕਤ ਬਾਣੀ 'ਚ ਰਹੇ ਤਾਂ ਬਚਾਅ ਹੋ ਸਕਦਾ। ਇਹ ਤੁਸੀਂ ਆਖੋ ਵੀ ਹੁਣ ਮਾੜੇ ਜਿਹਾ ਕੋਈ ਕਰਮ ਕਰ ਲਿਆ, ਅਸੀਂ ਜੀ ਫੁੱਲ ਚੜ੍ਹਾਤਾ, ਅਸੀਂ ਜੀ ਆਹ ਕਰਤਾ, ਇਹ ਕਰਮ ਧਰਮ ਭਾਈ ਸਾਹਿਬ ਬੋਲ ਕੇ ਠੇ ਪਾ ਖੰਡ ਜੋ ਦਿਸੈ ਤਿੰਨ ਜਮ ਜਾਗਾਤੀ ਲੁੱਟੈ। ਇਹ ਜਿਹੜੇ ਕਰਮ ਧਰਮ ਨਿੱਕੇ ਨਿੱਕੇ ਭਾਵ ਕਰਮ ਜੇ ਕਰਨੇ ਨੇ, ਜੋ ਵੀ ਤੁਸੀਂ ਨਿੱਕੇ ਨਿੱਕੇ ਕਰਮ ਕਰਦੇ ਹੋ, ਅਸੀਂ ਆ ਪਿੱਛੇ ਜੇ ਦੁਆਬੇ 'ਚ ਕਥਾ ਕਰਨ ਗਏ, ਬੜਾ ਵੱਡਾ ਇੱਡਾ ਪੰਡਾਲ ਲੱਗਿਆ ਸੀ ਬਾਹਰਲੇ ਪਾਸੇ, ਉੱਤੇ ਕਵਰ ਦੇ ਉੱਤੇ ਬੜਾ ਹਰਾ ਜਿਹਾ ਕੱਪੜਾ ਪਾਇਆ। ਮੈਂ ਕਿਹਾ ਪਹਿਲਾਂ ਮੈਂ ਸੋਚਿਆ ਇੱਥੇ ਕਥਾ ਹੋਣੀ ਹੈ ਸ਼ਾਇਦ, ਜਾਂ ਇੱਥੇ ਕੀਰਤਨ ਹੋਣਾ, ਅਸੀਂ ਅੱਗੇ ਲੰਘੇ, ਮੈਂ ਨਹੀਂ ਇਹ ਤਾਂ ਬਾਹਰ ਮਜ਼ਾਰ ਜੀ ਬਣੀ ਲੱਗਦੀ ਕੋਈ। ਜਦੋਂ ਅਸੀਂ ਪਿੰਡ ਵਾਲੇ ਜਾ ਕੇ ਮਿਲੇ ਉਹਨਾਂ ਬੰਦਿਆਂ ਨੂੰ, ਮੈਂ ਕਿਹਾ ਕਿੱਥੇ ਹੋਣੀ ਕਥਾ ਕੀਰਤਨ ਕੱਲ੍ਹ ਨੂੰ, ਕਹਿੰਦੇ ਉਹ ਪੰਡਾਲ ਨਹੀਂ ਦੇਖਿਆ ਰਾਜ, ਮੈਂ ਕਿਹਾ ਉਹ ਤਾਂ ਠੀਕ ਆ ਜਿਹੜੀ ਬਾਹਰ ਕਵਰ। ਕਹਿੰਦਾ ਗਿਆਨੀ ਜੀ ਇਹ ਸਾਰੇ ਲੋਕਾਂ ਨੂੰ ਤੁਸੀਂ ਕਿਹੋ, ਕਹਿੰਦਾ ਇੱਥੇ ਤਾਂ ਜਿਉਂਦੇ ਨਹੀਂ ਛੱਡਿਆ ਮੁਸਲਮਾਨਾਂ ਨੇ ਸਾਨੂੰ, ਹੁਣ ਮਰੇ ਵੀ ਨਹੀਂ ਛੱਡਦੇ। ਕਹਿੰਦਾ ਸਾਡੇ ਲੋਕ ਗੁਰਦੁਆਰੇ ਵੀ ਜਾਈ ਜਾਂਦੇ ਆ, ਮਜ਼ਾਰ 'ਤੇ ਵੀ ਜਾਈ ਜਾਂਦੇ ਆ। ਕਹਿੰਦੇ ਮੈਂ ਕਿ ਇਹ ਤਾਂ ਮੁਸਲਮਾਨਾਂ ਕੋਲ ਜੇ ਮਜ਼ਾਰਾਂ 'ਤੇ ਜਾਣਾ, ਹੋਰ ਥਾਵਾਂ 'ਤੇ ਜਾਣਾ, ਇਹ ਤੁਹਾਨੂੰ ਹਰ ਚੀਜ਼ ਮੰਗਿਆ ਮਾੜੀ ਮੋਟੀ ਦੇਈ ਜਾਂਦੇ ਹੁੰਦੇ ਆ, ਇਹ ਨਹੀਂ ਕਿ ਨਹੀਂ ਦਿੰਦੇ। ਇਹਨਾਂ ਚੀਜ਼ਾਂ ਦੀ ਪ੍ਰਾਪਤੀ ਕਰਕੇ ਮੁਕਤੀ ਨਹੀਂ ਮਿਲਣੀ, ਕਲਿਆਣ ਨਹੀਂ ਹੋਣੀ, ਮਨੁੱਖਾ ਜਨਮ ਸਫਲਾ ਨਹੀਂ ਹੋਣਾ, ਵਾਰ ਵਾਰ 84 ਲੱਖ ਦੇ ਗੇੜੇ 'ਚ ਫਿਰ ਪੈਂਦੇ ਫਿਰਨਾ। ਬੰਦਗੀ ਵਿੱਚ ਇੱਕ ਵਾਰ ਜ਼ੋਰ ਲੱਗਦਾ ਬਸ, ਭਗਤੀ ਕਰੋ, ਤੁਹਾਡੇ ਅੰਦਰ ਬਹੁਤ ਕੁਛ ਛੁਪਿਆ ਪਿਆ ਸਾਰਿਆਂ ਦੇ ਸਰੀਰਾਂ ਵਿੱਚ, ਤੁਹਾਡੇ ਅੰਦਰ ਜੋਤ ਛੁਪੀ ਪਈ ਹੈ, ਉਹ ਜੋਤ ਨੂੰ ਤੁਸੀਂ ਪ੍ਰਗਟ ਨਹੀਂ ਕਰਦੇ, ਉਹਦੇ 'ਤੇ ਮਿਹਨਤ ਨਹੀਂ ਕਰਦਾ ਕੋਈ। 8 ਘੰਟੇ ਹਰ ਬੰਦਾ ਡਿਊਟੀ ਕਰਦਾ ਆਪਣੀ, ਦਫ਼ਤਰਾਂ ਵਾਲੇ ਵੀ, ਦੂਜੇ ਤੀਜੇ ਵੀ 8 ਘੰਟੇ ਦਫ਼ਤਰਾਂ ਵਿੱਚ ਜਾ ਕੇ ਡਿਊਟੀ ਕਰਦੇ ਨੇ। ਬਾਹਰਲੇ ਦੇਸ਼ਾਂ ਵਿੱਚ ਮੈਂ ਇੱਕ ਬੰਦਾ ਮੇਰੇ ਕੋਲ ਮਿਲਣ ਆਇਆ ਅਮਰੀਕਾ 'ਚ, ਉਹ ਬੈਠਾ ਗੱਲਾਂ ਕਰੇ ਨਾਲੇ, ਇੱਦਾਂ ਨੀਂਦ ਆਵੇ ਉਹਨੂੰ, ਮੈਂ ਕਿਹਾ ਉਹ ਇੰਨੀ ਨੀਂਦ ਤੈਨੂੰ ਚੜ੍ਹੀ ਆ? ਕਹਿੰਦਾ ਜੀ ਖਰਚੇ ਹੀ ਬੜੇ ਨੇ, ਪਹਿਲਾਂ 8 ਘੰਟੇ ਇੱਕ ਥਾਂ ਕੰਮ ਕਰਦੇ ਹਾਂ, 15 ਮਿੰਟਾਂ ਬਾਅਦ ਫਿਰ ਅਗਲੇ ਥਾਂ ਜਾਂਦਾ, 8 ਘੰਟੇ ਉੱਥੇ ਲਾਉਣਾ, ਫਿਰ 4 ਘੰਟੇ ਇੱਕ ਜਗ੍ਹਾ ਲਾਉਣਾ, 20 ਘੰਟੇ ਕਹਿੰਦਾ ਮੈਂ ਕੰਮ ਕਰਦਾ ਤਾਂ ਜਾ ਕੇ ਖਰਚੇ ਚੱਲਦੇ ਨੇ। ਮੈਂ ਕਿਹਾ ਤੇਰੇ ਨਿਆਣੇ ਕੀ ਕਰਦੇ ਨੇ? ਕਹਿੰਦਾ ਉਹ ਨਸ਼ੇ ਪੀਂਦੇ, ਨਿਆਣੇ ਨਹੀਂ ਕੰਮ ਕਰਦੇ, ਆਪ ਇਕੱਲੇ ਹੀ ਟੈਕਸ ਭਰਦਾ, ਘਰ ਦਾ ਕੰਮ ਹੈ, ਆਹ ਖਰਚੇ ਆ, ਉਹ ਖਰਚੇ ਆ। ਦੇਖੋ ਬੰਦਾ ਪੈਸੇ ਲਈ 20 ਘੰਟੇ ਵੀ ਕੰਮ ਕਰਨ ਨੂੰ ਰਾਜ਼ੀ ਹੈ, ਪਰ ਨਾਮ ਜੇ ਮੈਂ ਕਹਾਂ ਆਪਾਂ ਵੀ 20 ਮਿੰਟ ਵਾਹਿਗੁਰੂ ਮੰਤਰ ਕਰਨਾ, ਜਾਨ ਹੀ ਨਿਕਲ ਜਾਣੀ ਉੱਥੇ। ਜੇ ਕਿਸੇ ਨੂੰ ਕਹਿ ਦੀ ਹੁਣ ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰਨਾ, ਅੱਖਾਂ ਤਾਂ ਚੜ੍ਹ ਜਾਂਦੀਆਂ, ਬੁਰਾ ਹਾਲ ਹੋ ਜਾਂਦਾ। ਸੁਖਮਨੀ ਸਾਹਿਬ ਕਰਨਾ, ਅੱਛਾ ਮੈਨੂੰ ਤਾਂ ਕੰਮ ਸੀ, ਅੱਛਾ ਸਾਰੇ ਲੋਕ ਮੈਨੂੰ ਬਾਹਰਲੇ ਦੇਸ਼ਾਂ 'ਚ ਕਹਿਣ, ਜਿਹਨੂੰ ਕਹੀਏ ਬਾਣੀ ਪੜ੍ਹੋ, ਆ 2003-04 ਦੀ ਗੱਲ, 5 ਦੀ ਵੀ 6 ਦੀ ਵੀ 7 ਦੀ 8 ਦੀ, ਜਿਹਨੂੰ ਉਹਨਾਂ ਕੋਲ ਇੱਕ ਅੱਖਰ ਆ ਜੀ, ਉਹ ਬਿਜ਼ੀ, ਬੜੇ ਬਿਜ਼ੀ ਆ, ਬੜੇ ਬਿਜ਼ੀ ਆ। ਮੈਂ ਕਿਹਾ ਅੱਛਾ, ਜੇ ਰੱਬ ਤੁਹਾਡਾ ਬਿਜ਼ੀ ਅੱਖਰ ਨਾਲੋਂ ਲਾ ਦੇਵੇ ਫਿਰ ਤਾਂ ਬਾਣੀ ਪੜ੍ਹੋਗੇ? ਕਹਿੰਦੇ ਫਿਰ ਪੜ੍ਹਾਂਗੇ। ਇੱਕਦਮ ਜਾ ਕੇ ਕੰਮ ਡਿੱਗ ਗਿਆ 9-10 ਦੇ ਵਿੱਚ ਸਾਰਾ ਥੱਲੇ ਨੂੰ। ਹੁਣ ਸਾਰੇ ਦੇਸ਼ਾਂ ਦਾ ਬੁਰਾ ਹਾਲ ਹੋ ਗਿਆ, ਕੰਮ ਹੀ ਹੈ ਨਹੀਂ। ਗ੍ਰੀਸ ਦਾ ਇੰਨਾ ਬੁਰਾ ਹਾਲ ਹੈ, 25,000-30,000 ਪਰਿਵਾਰ ਆਪਣਾ ਉੱਥੋਂ ਮੁੜਿਆ ਆ। ਇਟਲੀ ਦਾ ਇੰਨਾ ਬੁਰਾ ਹਾਲ ਹੈ, ਮੈਂ ਬੰਦੇ ਆ ਜਿਹੜੇ ਡਰੰਮ ਜਿਹੇ ਹੁੰਦੇ ਨਾ ਗੰਦਗੀ ਵਾਲੇ, ਇਹਦੇ ਵਿੱਚੋਂ ਮੈਂ ਟਮਾਟਰ ਕੱਢ ਕੱਢ ਕੇ ਖਾਂਦੇ ਦੇਖੇ। ਸਪੇਨ ਦਾ ਇੰਨਾ ਮਾੜਾ ਹਾਲ ਹੈ, ਲੋਕ ਡਬਲ ਆ ਬ੍ਰੈਡ ਨੂੰ ਜਾਂ ਬ੍ਰੈਡ ਕੱਢ ਕੱਢ ਕੇ ਖਾਂਦੇ ਆ ਡਰੰਮਾਂ ਦੇ ਵਿੱਚੋਂ, ਇੰਨਾ ਮਾੜਾ ਹਾਲ ਹੈ। ਮੈਂ ਇੱਕ ਹੋਟਲ ਜਾ ਉਹਦੇ ਲਾਗੇ ਲੰਘੇ ਸੀ, ਮੈਂ ਕਿਹਾ ਇੰਨੀਆਂ ਲਾਈਟਾਂ ਲੱਗੀਆਂ, ਕੁਰਸੀਆਂ ਖਾਲੀ ਪਈਆਂ ਅਤੇ ਇਹ ਖਾਲੀ ਪਿਆ। ਕਹਿੰਦਾ ਜੀ ਮੈਂ ਇਹਨੂੰ ਪੁੱਛਿਆ ਸੀ, ਉਹ ਬੰਦਾ ਉੱਥੇ ਦੁਕਾਨ ਕਰਦਾ ਸੀ, ਉਹ ਕਹਿੰਦਾ ਲੋਕਾਂ ਕੋਲ ਪੈਸਾ ਹੀ ਨਹੀਂ, ਹੁਣ ਆਉਂਦਾ ਹੀ ਨਹੀਂ ਕੋਈ ਸਾਡੇ ਕੋਲ, ਕਿਉਂਕਿ ਜੇ ਪੈਸਾ ਹੁੰਦਾ ਉਦੋਂ ਹੀ ਲੋਕ ਸ਼ਰਾਬ ਪੀਂਦੇ ਆ, ਪੈਸੇ ਵਾਲੇ ਹੀ ਨਾਚ ਗਾਣੇ ਕਰਦੇ ਆ, ਪੈਸੇ ਵਾਲੇ ਹੀ ਸਾਰਾ ਕੁਛ ਕਰਦਾ। ਅਤੇ ਪਰਮਾਤਮਾ ਨੇ ਦੇਖਿਆ ਵੀ ਪੈਸਾ ਦਿੱਤਾ ਤਾਂ ਸੀ ਪਰ ਇਹਨਾਂ ਨੇ ਵਰਤਿਆ ਨਹੀਂ, ਵਾਪਸ ਲੈ ਲੈਣੇ ਇਹਨਾਂ ਤੋਂ। ਅਤੇ ਸਾਰੀ ਜਿੰਨੀ ਸੰਸਾਰ ਦੀ ਮਾਰਕੀਟ ਸੀ ਪੈਸੇ, ਸਭ ਥੱਲੇ ਚਲੀ ਗਈ। ਆਪਾਂ ਇਹ ਸਮਝਦੇ ਹਾਂ ਕਿ ਇਹ ਮਾਇਆ ਦੇ ਨਾਲ ਸਾਰਾ ਕੁਛ ਹੋਣਾ, ਮਾਇਆ ਨਾਲ ਕੁਛ ਨਹੀਂ ਹੋਣਾ। ਕਈ ਵਾਰ ਮੈਂ ਉਦਾਹਰਣ ਦਿੱਤੀ, ਬੰਦਾ ਮੈਨੂੰ ਅਸੀਂ ਗਏ, ਮੈਨੂੰ ਕਹਿੰਦਾ ਘਰ ਲੈ ਕੇ ਜਾਣਾ, ਮੈਂ ਚਲੋ ਜੀ, ਉੱਧਰ ਟਰੇਸੀ ਵੱਲ ਦੀ ਗੱਲ ਹੈ ਜੀ USA ਦੀ। ਘਰ ਲਿਜਾ ਕੇ ਕਹਿੰਦਾ, ਬਜ਼ੁਰਗ ਸੀ, ਨੀਲੀ ਪੱਗ ਬੰਨੀ, ਉਸ ਐਂ ਸੋਹਣਾ ਸੀ। ਮੈਂ ਕਿਹਾ ਹਾਂ ਜੀ, ਇਕੱਲਿਆਂ ਗੱਲ ਕੀ ਕਰਨੀ ਹੈ? ਕਹਿੰਦੇ ਮੈਨੂੰ 40 ਸਾਲ ਹੋ ਗਏ ਆਏ ਨੂੰ ਇੱਥੇ, 4 ਗੱਡੀਆਂ, 4 ਕਾਕੇ ਆ, 4 ਘਰ ਹੈ, 5 ਕਿਲੋ ਸੋਨਾ ਮੇਰੇ ਕੋਲ, ਇੰਨੇ ਹੀਰੇ ਵੀ ਆ, ਬੜਾ ਰੁਪਈਆ ਜਮ੍ਹਾਂ ਕੀਤਾ, ਪਿੰਡ ਵੀ ਬਹੁਤ ਕਿੱਲੇ ਬਣਾਏ, ਜਾਇਦਾਦ ਬਣੀ ਹੈ, ਇੱਥੇ ਵੀ ਟਰੇਸੀ ਲੱਗ ਗਏ, 100 ਕਿੱਲਾ ਮੇਰੀ ਜ਼ਮੀਨ ਹੈ। ਮੈਂ ਕਿਹਾ ਫਿਰ ਹੋਰ ਹੁਣ ਕੀ ਕਮੀ ਹੈ, ਕੀ ਕਮੀ ਹੈ ਵੀ ਉਹਦੇ ਕੋਲ? ਕਹਿੰਦਾ ਉਹ ਗੱਲ ਜੀ ਨਹੀਂ ਬਣੀ, ਇੱਥੇ ਹੱਥ ਰੱਖ ਕੇ ਕਹਿੰਦਾ ਉਹ ਗੱਲ ਜੀ ਨਹੀਂ ਬਣੀ। ਮੈਂ ਕਿਹਾ ਉਹ ਗੱਲ ਪੈਸੇ ਨਾਲ ਤਾਂ ਕਦੇ ਬਣਦੀ ਨਹੀਂ, ਪੈਸੇ ਨਾਲ ਸ਼ਾਂਤੀ ਨਹੀਂ ਆਉਣੀ। ਪੈਸਾ ਤਾਂ ਸਮਗਲਰਾਂ ਕੋਲ ਬਹੁਤ ਹੈ, ਪੈਸਾ ਤਾਂ ਚੋਰਾਂ ਕੋਲ ਬਹੁਤ ਹੈ, ਪੈਸਾ ਡਾਕੂਆਂ ਕੋਲ ਬਹੁਤ ਹੈ, ਪੈਸਾ ਤਾਂ ਬਹੁਤ ਬੰਦਿਆਂ ਕੋਲ ਬਹੁਤ ਬਹੁਤ ਹੈ। ਕਦੇ ਪੈਸੇ ਵਾਲੇ ਬੰਦੇ ਦੇ ਘਰ ਜਾ ਕੇ ਦੇਖੋ, ਬੈੱਡ 'ਤੇ ਇੰਜੈਕਸ਼ਨ ਲਾ ਕੇ ਸੌਂਦਾ, ਗੋਲੀ ਖਾ ਕੇ ਸੌਂਦਾ। ਫੋਰਡ ਏਜੰਸੀ ਦਾ ਮਾਲਕ ਚੜ੍ਹਾਈ ਕਰ ਗਿਆ ਅਮਰੀਕਾ 'ਚ, ਉਹਨੇ ਕਿਹਾ ਸੀ ਜੇ ਕੋਈ ਬੰਦਾ ਮੈਨੂੰ ਨੈਚੁਰਲੀ ਨੀਂਦ ਸਮਾ ਦੇ 1 ਘੰਟਾ, ਮੈਂ ਆਪਣੀ ਅੱਧੀ ਜਾਇਦਾਦ ਉਹਨੂੰ ਦੇ ਦਿਆਂ। ਇੰਨਾ ਤੰਗ ਸੀ, ਨੀਂਦ ਨਹੀਂ ਸੀ ਆਉਂਦੀ ਉਹਨੂੰ। ਪੈਸਾ ਨਹੀਂ ਕੋਈ ਚੀਜ਼ ਹੈਗੀ, ਵੱਡੀ ਚੀਜ਼ ਕੀ ਆ? ਸਭ ਤੋਂ ਵੱਡੀ ਚੀਜ਼ ਹੈ ਜਿਸ ਬੰਦੇ